ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਦੇਵਾਂਗਨੀ। ਆਓ ਉਸ ਦਾ ਤੀਸਰਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪੰਜਵਾਂ, ਯੂਨੀਵਰਸਿਟੀ ਇਮਤਿਹਾਨਾਂ ਦੇ ਨਤੀਜੇ ਨਿਕਲੇ। ਜੱਸਾ ਸਿੰਘ ਸਾਰੀ ਵਿਸ਼ਿਆਂ ਵਿੱਚੋਂ ਫੇਲ ਸੀ। ਪਿਤਾ ਜੀ ਅਤੇ ਵੱਡਾ ਭਰਾ ਗੁੱਸੇ ਨਾਲ ਭਰੇ ਪੀਤੇ ਸਨ। ਉਹਨਾਂ ਕਿਹਾ ਇਸ ਦਾ ਕਾਰਨ ਉਸਦੀ ਬੀਵੀ ਦਾ ਸੁਹਾਪਣ ਹੀ ਸੀ। ਇਸ ਦੇ ਮਨ ਵਿੱਚ ਉਸੇ ਦਾ ਫਤੂਰ ਸੀ। ਇਸਨੇ ਆਪਣੀ ਪੜ੍ਹਾਈ ਦੀ ਪਰਵਾਹ ਹੀ ਨਹੀਂ ਕੀਤੀ। ਮਾਂ ਨੇ ਕੁਝ ਨਾ ਕਿਹਾ। ਉਹ ਖੁਸ਼ ਸੀ ਕਿ ਉਸਦਾ ਬੇਟਾ ਆਪਣੀ ਖੂਬਸੂਰਤ ਪਤਨੀ ਦੇ ਕੋਲ ਸੀ। ਪਰ ਇਸ ਉਦਾਸੀ ਦੀ ਖਬਰ ਨਾਲ ਸਾਰੇ ਘਰ ਦੀ ਸ਼ਾਂਤੀ ਭੰਗ ਹੋ ਗਈ। ਜਦੋਂ ਸਾਰਿਆਂ ਨੇ ਸਰੇਆਮ ਉਸਦੀ ਪਤਨੀ 'ਤੇ ਇਲਜ਼ਾਮ ਲਾਇਆ ਤਾਂ ਜੱਸਾ ਸਿੰਘ ਨੇ ਬਹੁਤ ਨਮੋਸ਼ੀ ਮੰਨੀ। ਇਸ ਨੂੰ ਇਸ ਗੱਲ ਦੀ ਬਹੁਤ ਠੇਸ ਲੱਗੀ। ਉਹ ਸਮਝਦਾ ਸੀ ਕਿ ਜੇ ਕਸੂਰ ਸੀ ਤਾਂ ਉਸਦਾ ਆਪਣਾ ਸੀ। ਅੰਦਰੋਂ ਉਹ ਸਾਰਿਆਂ ਤੋਂ ਨਾਬਰ ਹੋ ਗਿਆ ਸੀ। ਉਹ ਉੱਤਰ ਵਿੱਚ ਕੁਝ ਨਹੀਂ ਸੀ ਕਹਿੰਦਾ, ਪਰ ਉਹ ਦੁਖੀ ਅੱਤ ਦਾ ਸੀ। ਉਸਦੀ ਪਤਨੀ ਉਸਦੀ ਉਖੜੀ ਮਾਨਸਿਕ ਦਸ਼ਾ ਨੂੰ ਸਮਝਦੀ ਸੀ। ਜੱਸਾ ਸਿੰਘ, ਛੋਟਾ ਭਰਾ ਹੋਣਾ ਅਤੇ ਇਹਨਾਂ ਵਡੇਰਿਆਂ 'ਤੇ ਨਿਰਭਰ ਕਰਨਾ ਵੀ ਇੱਕ ਲਾਹਨਤ ਹੈ। ਇਹ ਵੀ ਕੋਈ ਜ਼ਿੰਦਗੀ ਹੈ ਕਿ ਆਦਮੀ ਖੁੱਲ੍ਹ ਕੇ ਪਿਆਰ ਵੀ ਨਾ ਕਰ ਸਕੇ? ਸਵਾ ਪੜ੍ਹਾਈਏ, ਵਿਦੇਸ਼ੀ ਬੋਲੀਆਂ ਨੂੰ ਰਟਾ ਲਾਈ ਜਾਓ, ਇੰਗਲੈਂਡ ਦੇ ਇਤਿਹਾਸ ਅਤੇ ਭਾਰਤੀ ਇਤਿਹਾਸ ਦੀਆਂ ਰੁੱਖੀਆਂ ਘਟਨਾਵਾਂ ਨੂੰ ਯਾਦ ਕਰਨਾ ਬਸ ਮੌਤ ਹੀ ਸਮਝੋ, ਜਦਕਿ ਤੈਨੂੰ ਪਿਆਰ ਕਰਨਾ ਜ਼ਿੰਦਗੀ ਹੈ, ਜ਼ਿੰਦਗੀ ਤੋਂ ਵੀ ਵੱਧ। ਜੇ ਮੈਨੂੰ ਇਹ ਨਸੀਬ ਨਹੀਂ ਜਿਵੇਂ ਕਿ ਉਹ ਮੈਨੂੰ ਮੁੜ ਭੇਜਣ ਬਾਰੇ ਸੋਚ ਰਹੇ ਨੇ ਤਾਂ ਮੈਂ ਮਰ ਜਾਵਾਂਗਾ। ਦੇਵਾਂਗਨੀ, ਦੇਖੋ ਕੁਝ ਨਹੀਂ ਵਿਗੜਿਆ, ਅਸੀਂ ਇਹ ਸਭ ਕੁਝ ਆਪਣੇ ਲਾਭ ਲਈ ਵਰਤ ਸਕਦੇ ਹਾਂ। ਜੇ ਤੁਸੀਂ ਕੁਝ ਮਹੀਨੇ ਕੋੜਾ ਘੁੱਟ ਭਰ ਕੇ ਕੱਟ ਲਵੋ ਅਤੇ ਇਮਤਿਹਾਨ ਪਾਸ ਕਰ ਲਵੋ ਤਾਂ ਤੁਸੀਂ ਚਾਹੋ ਤਾਂ ਉਸ ਉਪਰੰਤ ਆਪਣੀ ਇੱਛਾ ਅਨੁਸਾਰ ਆਜ਼ਾਦ ਹੋ ਸਕਦੇ ਹੋ। ਫਿਰ ਤੁਹਾਨੂੰ ਆਪਣੇ ਪਿਤਾ ਅਤੇ ਭਰਾਵਾਂ 'ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਫਿਰ ਤੁਸੀਂ ਚਾਹੋ ਤਾਂ ਕਹੀ ਨਾਲ ਧਰਤੀ 'ਚੋਂ ਪਾਣੀ ਵੀ ਕੱਢ ਸਕੋਗੇ। ਜੱਸਾ ਸਿੰਘ, ਪਰ ਤੁਹਾਡੇ ਤੋਂ ਬਿਨਾਂ ਇੱਕ ਦਿਨ ਵੀ ਕੱਟਣਾ ਮੌਤ ਦੀ ਨਹੀਂ ਆਈ ਹੈ। ਮੈਂ ਹੁਣ ਵਿਛੋੜੇ ਦਾ ਦੁੱਖ ਇੱਕ ਦਿਨ ਲਈ ਵੀ ਨਹੀਂ ਸਹਿ ਸਕਦਾ। ਤੁਸੀਂ ਕਹਿੰਦੇ ਹੋ ਮੈਂ ਕਈ ਮਹੀਨੇ ਕੋੜਾ ਘੁੱਟ ਕਰਕੇ ਗੁਜ਼ਾਰ ਲਵਾਂ ਅਤੇ ਇਮਤਿਹਾਨ ਪਾਸ ਕਰ ਲਵਾਂ। ਜੇ ਤੁਸੀਂ ਮੇਰੇ ਨਾਲ ਹੋਵੋ ਤਾਂ ਮੈਂ ਸੜਕ 'ਤੇ ਰੋੜੀ ਘੁੱਟ ਕੇ ਵੀ ਖੁਸ਼ ਰਹਾਂਗਾ। ਦੇਵਾਂਗਨੀ, ਨਹੀਂ, ਮੇਰੀ ਖਾਤਰ ਇਹ ਸਹਿ ਲਵੋ, ਮੇਰੀ ਖਾਤਰ ਇਹ ਇਮਤਿਹਾਨ ਪਾਸ ਕਰ ਲਵੋ। ਆਪਣੀ ਮਾਂ ਅਤੇ ਪਿਤਾ ਜੀ ਨੂੰ ਨਾਰਾਜ਼ ਨਾ ਕਰੋ। ਇੱਕ ਸਾਲ ਦੀ ਗੱਲ ਹੈ, ਫਿਰ ਸਭ ਠੀਕ ਹੋ ਜਾਵੇਗਾ। ਇਹ ਮੈਨੂੰ ਮੇਰੇ ਪੇਕਿਆਂ ਦੇ ਭੇਜਣ ਬਾਰੇ ਸੋਚ ਰਹੇ ਹਨ। ਜੇ ਤੁਸੀਂ ਚਾਹੋ ਤਾਂ ਇਹਨਾਂ ਨੂੰ ਬਿਨਾਂ ਦੱਸੇ ਉੱਥੇ ਆ ਕੇ ਮੈਨੂੰ ਮਿਲ ਵੀ ਸਕਦੇ ਹੋ। ਇਸ ਤਰ੍ਹਾਂ ਵਿਛੋੜਾ ਇੰਨਾ ਦੁਖਦਾਈ ਨਹੀਂ ਹੋਵੇਗਾ। ਮੈਂ ਆਪਣੇ ਪਿਤਾ ਜੀ ਨੂੰ ਕਹਾਂਗੀ ਕਿ ਤੁਹਾਨੂੰ ਲੋੜ ਅਨੁਸਾਰ ਪੈਸੇ ਵੀ ਭੇਜ ਦੇਣ। ਜੱਸਾ ਸਿੰਘ, ਤੁਸੀਂ ਕਹਿੰਦੇ ਹੋ ਤਾਂ ਮੈਂ ਅੱਗ ਵਿੱਚ ਵੀ ਕੁੱਦ ਜਾਵਾਂਗਾ। ਇਮਤਿਹਾਨ ਪਾਸ ਕਰਨਾ ਭਲਾ ਕੀ ਗੱਲ ਹੈ? ਬਹੁਤ ਅੱਛਾ, ਤੁਸੀਂ ਆਪਣੇ ਪੇਕੀ ਚਲੇ ਜਾਓ, ਮੈਂ ਉੱਥੇ ਮਹਿਮਾਨ ਬਣ ਕੇ ਆਵਾਂਗਾ। ਆਸ ਹੈ ਮੈਨੂੰ ਤੁਸੀਂ ਘਰੋਂ ਨਹੀਂ ਕੱਢ ਦਿਓਗੇ। ਇਸ ਗੱਲ 'ਤੇ ਦੇਵਾਂਗਨੀ ਰੋ ਪਈ। ਉਸਨੇ ਉਸਦੇ ਅੱਥਰੂ ਪੂੰਜੇ ਅਤੇ ਧੀਰਜ ਦਿੱਤਾ। ਉਸ ਵਿੱਚ ਮਰਦਊਪੁਣਾ ਜਾਗ ਪਿਆ ਸੀ। ਜਿਵੇਂ ਉਸ ਕਿਹਾ ਸੀ ਉਸ ਤਰ੍ਹਾਂ ਕਰਨ ਲਈ ਤਿਆਰ ਹੋ ਗਿਆ। ਉਹਨਾਂ ਇੱਕ ਹੋਰ ਪਿਆਰੀ ਰਾਤ ਇਕੱਠਿਆਂ ਬਿਤਾਈ। ਜੱਸਾ ਸਿੰਘ ਦੇ ਕਾਲਜ ਮੁੜਨ ਦਾ ਸਮਾਂ ਆ ਗਿਆ। ਉਸਦੇ ਜਾਣ ਦੇ ਦਿਨ ਤੋਂ ਪਹਿਲਾਂ ਦੀ ਰਾਤ ਹੰਝੂਆਂ ਭਿੱਜੀ ਸੀ। ਜੱਸਾ ਸਿੰਘ ਰੋਂਦਾ ਰਿਹਾ ਅਤੇ ਉਸਦੀ ਪਤਨੀ ਉਸਦਾ ਧੀਰਜ ਬਣਾਉਂਦੀ ਰਹੀ। ਉਸਦੇ ਪਿਤਾ ਨੇ ਦੇਵਾਂਗਨੀ ਦੇ ਪੇਕੇ ਜਾਣ ਤੋਂ ਨਾਂ ਕਰ ਦਿੱਤੀ ਸੀ ਅਤੇ ਜੱਸਾ ਸਿੰਘ ਦਾ ਲਾਹੌਰ ਭੇਜਣਾ ਇੱਕ ਲੇਲੇ ਨੂੰ ਬੁੱਚੜਖਾਨੇ ਭੇਜਣ ਦੀ ਨਿਆਈ ਸੀ। ਦੇਵਾਂਗਨੀ ਨੇ ਉਸਨੂੰ ਦੋ ਚਿੱਟੇ ਸਿਲਕੀ ਰੁਮਾਲ ਦਿੱਤੇ, ਜਿਨ੍ਹਾਂ 'ਤੇ ਉਸਦੇ ਪਤੀ ਦਾ ਨਾਂ ਕਾਸ਼ਨੀ ਰੰਗ ਦੇ ਧਾਗੇ ਨਾਲ ਕੱਢਿਆ ਹੋਇਆ ਸੀ। ਜੱਸਾ ਸਿੰਘ ਕਹਿਣ ਲੱਗਾ ਕਿ ਜਦੋਂ ਮੈਂ ਲਾਹੌਰ ਵਿਖੇ ਬਿਰਹਾ ਵਿੱਚ ਰੋਇਆ ਕਰਾਂਗਾ ਤਾਂ ਤੇਰੇ ਰੁਮਾਲ ਉੱਥੇ ਵੀ ਮੇਰੇ ਅੱਥਰੂ ਪੂੰਜਣਗੇ। ਇਸ ਤਰ੍ਹਾਂ ਮੈਂ ਤੇਰੇ ਹੱਥ ਆਪਣੇ ਹੱਥਾਂ ਵਿੱਚ ਲਏ ਹੋਏ ਮਹਿਸੂਸ ਕਰਾਂਗਾ। ਜੱਸਾ ਸਿੰਘ ਲਾਹੌਰ ਲਈ ਰਵਾਨਾ ਹੋ ਗਿਆ। ਦੇਵਾਂਗਨੀ ਸਾਰਾ ਦਿਨ ਆਪਣੇ ਕਮਰੇ ਵਿੱਚ ਹੀ ਰਹੀ, ਨਾ ਕੁਝ ਖਾਧਾ ਨਾ ਕੁਝ ਪੀਤਾ। ਦੇਵਾਂਗਨੀ ਕੱਲਰ ਦੀਆਂ ਬਹੂਆਂ ਤੋਂ ਕੁਝ ਅਨੋਖੀ ਸੀ। ਉਹ ਇੰਨੇ ਸ਼ਾਹੀ ਸੁਭਾਅ ਦੀ, ਜ਼ਿੰਦਾ ਦਿਲ ਅਤੇ ਖੁੱਲ੍ਹੀ ਖੁਲਾਸੀ ਸੀ ਕਿ ਉਸਦਾ ਪਰੰਪਰਾਵਾਦੀ ਸਹੁਰਾ ਘਰ ਇਹ ਸਭ ਕੁਝ ਬਹੁਤ ਚਿਰ ਨਾ ਸਹਿ ਸਕੇ। ਜੱਸਾ ਸਿੰਘ ਦੇ ਬੁੱਢੇ ਪਿਤਾ ਨੂੰ ਇਹ ਤੌਰ ਤਰੀਕੇ ਪਸੰਦ ਨਹੀਂ ਸਨ। ਉਹ ਉਸ ਨੂੰ ਕੁਝ ਘਿਰਣਾ ਜੀ ਕਰਨ ਲੱਗ ਪਿਆ। ਉਹ ਆਪਣੀ ਪਤਨੀ ਨੂੰ ਵੀ ਆਪਣੇ ਨਾਲ ਸਹਿਮਤ ਕਰਨ ਵਿੱਚ ਕਾਮਯਾਬ ਹੋ ਗਿਆ। ਸੱਸ ਨੇ ਉਸ ਨੂੰ ਸੋਧਣ ਦੀ ਠਾਣ ਲਈ। ਉਸ ਦੇ ਘੁੰਡ ਦਾ ਪੱਲਾ ਠੀਕ ਨਾ ਹੋਣ, ਕੁਝ ਮਟਕ ਨਾਲ ਤੁਰਨ ਜਾਂ ਕਿਸੇ ਥਾਂ ਬੇਅਰਥ ਹੱਸਣ ਦੇ ਬਹਾਨੇ ਤਾੜਦੀ ਰਹਿੰਦੀ। ਤੂੰ ਨੌਕਰ ਨਾਲ ਇੰਨੀ ਦੇਰ ਗੱਲਾਂ ਕਿਉਂ ਕਰਦੀ ਰਹੀ? ਨਦੀ 'ਤੇ ਨਹਾਉਣ ਗਈ, ਮੁੜਦੀ ਆਉਂਦੀ ਕੁੜੀਆਂ ਤੋਂ ਪਿੱਛੋਂ ਕਿਉਂ ਰਹਿ ਗਈ? ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ। ਪਰ ਮਹਾਂ ਸਿੰਘ ਜੋ ਉਹ ਚਾਹੁੰਦੀ ਉਹੀ ਕਰਨ ਲਈ ਹੌਸਲਾ ਅਫਜ਼ਾਈ ਕਰਦਾ। ਇੱਥੋਂ ਤੱਕ ਕਹਿੰਦਾ ਕਿ ਜੇ ਉਸਦੀ ਮਾਂ ਅਤੇ ਪਤਨੀ ਉਸਨੂੰ ਤੰਗ ਕਰਨ ਤਾਂ ਉਹ ਕੋਈ ਪਰਵਾਹ ਹੀ ਨਾ ਕਰੇ। ਇੱਕ ਤਰ੍ਹਾਂ ਨਾਲ ਉਸਨੇ ਪੂਰੀ ਛੁੱਟੀ ਦਿੱਤੀ ਹੋਈ ਸੀ। ਉਹ ਘੰਟਿਆਂ ਬੱਧੀ ਉਸਦੇ ਕਮਰੇ ਵਿੱਚ ਬੈਠਾ ਗੱਲਾਂ ਕਰਦਾ ਰਹਿੰਦਾ। ਇਸ ਨਾਲ ਉਸਦੀ ਪਤਨੀ ਦੇ ਦਿਲ ਵਿੱਚ ਈਰਖਾ ਦੇ ਭਾਂਬਣ ਬਲ ਪਏ। ਉਸਨੇ ਆਪਣਾ ਅਤੇ ਆਪਣੇ ਪਤੀ ਦਾ ਜੀਵਨ ਨਰਕ ਬਣਾ ਦਿੱਤਾ। ਦੋਹਾਂ ਪਾਸੀ ਅੱਗ ਭੜਕ ਪਈ। ਮਹਾਂ ਸਿੰਘ ਦੀ ਪਤਨੀ ਦੇਵਾਂਗਨੀ ਵਿਰੁੱਧ ਆਪਣੀ ਸੱਸ ਕੋਲ ਲਗਾਤਾਰ ਸ਼ਿਕਾਇਤਾਂ ਕਰਦੀ ਰਹਿੰਦੀ ਅਤੇ ਉਸ ਵਿਰੁੱਧ ਚੁਗਦੀ ਰਹਿੰਦੀ। ਹੌਲੀ ਹੌਲੀ ਉਸ ਦੇ ਚਰਿੱਤਰ 'ਤੇ ਵੀ ਚਿੱਕੜ ਉਛਾਲਣ ਲੱਗ ਪਈ। ਇਹ ਇੱਕ ਇੱਜ਼ਤ ਮਾਣ ਦਾ ਅਜਿਹਾ ਸਵਾਲ ਹੈ ਜਿਸ ਦੀ ਖਾਤਰ ਭਾਰਤ ਦੀਆਂ ਕੁੜੀਆਂ ਅਜੇ ਵੀ ਰਾਜਸਥਾਨ ਦੀ ਪਦਮਨੀ ਦੀ ਤਰ੍ਹਾਂ ਮਰ ਮਿਟਦੀਆਂ ਹਨ। ਕਈ ਵਾਰੀ ਉਹ ਸ਼ਿਕਾਇਤਾਂ ਉਸਦੀ ਸੱਸ ਨੂੰ ਹਾਲਾਤ ਅਨੁਸਾਰ ਠੀਕ ਵੀ ਪਾਸਦੀਆਂ। ਕੁਝ ਇਸ ਤਰ੍ਹਾਂ ਦੀਆਂ ਗੱਲਾਂ ਜਿਵੇਂ ਕਿ ਮੈਂ ਤੈਨੂੰ ਫਲਾਣੇ ਫਲਾਣੇ ਮੁੰਡੇ ਨੂੰ ਮੁੰਦਰੀ ਦਿੰਦੇ ਦੇਖਿਆ ਸੀ, ਤੂੰ ਫਲਾਣੇ ਫਲਾਣੇ ਆਦਮੀ ਦੇ ਘਰ ਗਈ ਸੀ ਅਤੇ ਜਦੋਂ ਬਾਹਰ ਆਈ ਤਾਂ ਡਰ ਨਾਲ ਕੰਬ ਰਹੀ ਸੀ, ਜਦੋਂ ਪੁੱਛਿਆ ਕਿ ਕਿੱਥੇ ਗਈ ਸੀ ਤਾਂ ਮੈਨੂੰ ਮੂੰਹ ਚੜਾਇਆ ਅਤੇ ਹਕਾਰਤ ਨਾਲ ਦੇਖਿਆ। ਪਿਤਾ, ਮੇਰੇ ਸਰਦਾਰ ਬੇਟੇ ਮਹਾਂ ਸਿੰਘ, ਮੈਂ ਚਾਹੁੰਦਾ ਹਾਂ ਕਿ ਤੂੰ ਇਸ ਨੂੰ ਇਸਦੇ ਪੇਕੀ ਛੱਡਿਆ। ਮਹਾਂ ਸਿੰਘ, ਪਰ ਪਿਤਾ ਜੀ, ਜੱਸਾ ਸਿੰਘ ਇਸ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਹੈ ਅਤੇ ਇਹ ਪੋਠੋਹਾਰ ਦੀ ਸਭ ਤੋਂ ਸੋਹਣੀ ਕੁੜੀ ਹੈ। ਜੇ ਅਸੀਂ ਇਸ ਤਰ੍ਹਾਂ ਬੇਰੁਖੀ ਨਾਲ ਵਰਤਾ ਕੀਤਾ ਤਾਂ ਜੱਸਾ ਸਿੰਘ ਖੁਦਕੁਸ਼ੀ ਕਰ ਲਵੇਗਾ। ਪਿਤਾ, ਪਰ ਮੈਂ ਬਹੁਤ ਭਾਂਡੀ ਪਈ ਸੁਣੀ ਹੈ। ਕੱਲ੍ਹ ਤੇਰੀ ਮਾਂ ਨੇ ਇਸ ਨੂੰ ਰਾਤ ਪਈ ਚਤਰ ਸਿੰਘ ਦੇ ਘਰੋਂ ਆਉਂਦੀ ਨੂੰ ਦੇਖਿਆ ਸੀ। ਜਦੋਂ ਉਸ ਨੂੰ ਮਿਲੀ ਤਾਂ ਇਹ ਬੜੀ ਘਬਰਾਈ ਹੋਈ ਸੀ। ਜਦੋਂ ਤੇਰੀ ਮਾਂ ਨੇ ਇਸ ਹਾਲਤ ਵਿੱਚ ਫੜਿਆ ਤਾਂ ਇਹ ਡਰ ਨਾਲ ਕੰਬਣ ਲੱਗ ਪਈ ਅਤੇ ਰੋ ਪਈ। ਤੇਰੀ ਪਤਨੀ ਨੂੰ ਸਭ ਪਤਾ ਹੈ, ਕੁਕਰਮ ਹੈ, ਮੈਂ ਆਪਣੇ ਖਾਨਦਾਨ ਦਾ ਨਾਂ ਬਰਬਾਦ ਨਹੀਂ ਕਰਨਾ। ਮਹਾਂ ਸਿੰਘ, ਪਿਤਾ ਜੀ, ਜਦੋਂ ਲੜਕੀਆਂ 'ਤੇ ਬਿਨਾਂ ਗੱਲ ਸ਼ੱਕ ਕੀਤੀ ਜਾਵੇ ਅਤੇ ਰਾਖੀ ਕੀਤੀ ਜਾਵੇ ਤਾਂ ਉਹ ਐਵੇਂ ਹੀ ਘਬਰਾ ਜਾਂਦੀਆਂ ਹਨ, ਜੇ ਬੇਕਸੂਰ ਹੋਣ ਤਾਂ ਵੀ ਫਿਸ ਪੈਂਦੀਆਂ ਹਨ। ਇਸ ਕੁੜੀ ਨੂੰ ਤਾਂ ਪਹਿਲਾਂ ਹੀ ਫਾਇਰ ਟੰਗਿਆ ਹੋਇਆ ਹੈ। ਮੇਰੀ ਪਤਨੀ ਅਤੇ ਲੀਲਣ ਸਿੰਘ ਦੀ ਪਤਨੀ ਇਸ ਨੂੰ ਤੰਗ ਕਰਦੀਆਂ ਹਨ, ਇਸ ਨੂੰ ਚਿਣਾਉਂਦੀਆਂ ਹਨ। ਮੈਂ ਕਈ ਵਾਰੀ ਇਸ ਨੂੰ ਆਪਣੇ ਕਮਰੇ ਵਿੱਚ ਇਕੱਲੀ ਬੈਠੀ ਨੂੰ ਰੋਂਦੀ ਵੇਖਿਆ ਹੈ। ਪਿਤਾ ਜੀ, ਤੁਸੀਂ ਇਸ ਕੁੜੀ 'ਤੇ ਜ਼ੁਲਮ ਨਾ ਕਰੋ, ਇਹ ਤਾਂ ਦੇਵੀ ਹੈ। ਇਹ ਗੱਲ ਬਿਲਕੁਲ ਸੱਚੀ ਹੈ, ਦੂਸਰੀਆਂ ਸਾਰੀਆਂ ਲੜਕੀਆਂ ਪੁਰਾਣੇ ਖਿਆਲਾਂ ਦੀਆਂ ਹਨ, ਇਸੇ ਲਈ ਉਹ ਕੁਝ ਦਬੀਆਂ ਦਬੀਆਂ ਰਹਿੰਦੀਆਂ ਹਨ। ਇਹ ਕੁਝ ਮਜ਼ਾਕੀਆ ਚੁਲਬੁਲੇ ਟੱਪੂ ਟੱਪੂ ਕਰਦੇ ਅਤੇ ਖੁੱਲ੍ਹੇ ਖੁਲਾਸੇ ਸੁਭਾਅ ਦੀ ਹੈ। ਇਸ ਨੂੰ ਇੰਨੇ ਟੋਟ ਕੇ ਆਉਂਦੇ ਹਨ ਕਿ ਸਾਰਿਆਂ ਨੂੰ ਹਸਾ ਦਿੰਦੀ ਹੈ। ਪਿਤਾ, ਮੈਂ ਸਦਾ ਹੀ ਇਸ ਸ਼ਾਦੀ ਦੇ ਵਿਰੁੱਧ ਸੀ, ਇਹ ਤਾਂ ਮੇਰੇ ਪੁਰਾਣੇ ਅਤੇ ਬੇਵਕੂਫ ਦੋਸਤ ਨੇ ਮੇਰੇ 'ਤੇ ਥੋਪ ਹੀ ਦਿੱਤੀ। ਉਹ ਬੁੱਢਾ ਮਾਲਣ ਸਿੰਘ, ਮੈਨੂੰ ਇਸ ਖਾਨਦਾਨ ਦੇ ਹੀਰੇ ਅਤੇ ਲਾਇਕ ਪੁੱਤਰ ਜੱਸਾ ਸਿੰਘ ਲਈ ਮਜਬੂਰੀ ਮੰਨਣਾ ਹੀ ਪਿਆ। ਮੇਰਾ ਵਿਸ਼ਵਾਸ ਹੈ ਕਿ ਇਸਨੇ ਆਪਣੇ ਆਜ਼ਾਦ ਚਾਲਿਆਂ ਨਾਲ ਉਸਨੂੰ ਸੁਖੀ ਨਹੀਂ ਰਹਿਣ ਦੇਣਾ ਅਤੇ ਮੈਨੂੰ ਸ਼ੱਕ ਹੈ ਕਿ ਉਹ ਉਸਨੂੰ ਲੈ ਕੇ ਆਡੀ ਨਾ ਹੋ ਜਾਵੇ ਅਤੇ ਸਾਨੂੰ ਤਬਾਹ ਕਰ ਦੇਵੇ। ਮੇਰੀ ਸਭ ਤੋਂ ਵੱਡੀ ਤਮੰਨਾ ਹੈ ਕਿ ਇਸ ਘਰ ਦੀ ਇਸੇ ਤਰ੍ਹਾਂ ਮੁੱਠੀ ਮਿੱਟੀ ਰਹੇ ਅਤੇ ਸਾਰੇ ਭਰਾ ਇੱਕ ਸਾਂਝੇ ਪਰਿਵਾਰ ਵਿੱਚ ਪਿਆਰ ਮੁਹੱਬਤ ਨਾਲ ਮਿਲ ਕੇ ਰਹਿਣ। ਮੈਂ ਚਾਹੁੰਦਾ ਹਾਂ ਕਿ ਇਸ ਟੱਬਰ ਨੂੰ ਸਾਰੇ ਦੇਸ਼ ਵਿੱਚ ਇੱਕੋ ਇੱਕ ਅਜਿਹਾ ਟੱਬਰ ਹੋਣ ਦਾ ਮਾਣ ਹੋਵੇ ਜਿਸ ਦੇ ਸਾਰੇ ਜੀ ਇੱਕ ਦੂਸਰੇ ਨਾਲ ਘੁਲ ਮਿਲ ਕੇ ਰਹਿੰਦੇ ਹਨ। ਮਹਾਂ ਸਿੰਘ, ਪਿਤਾ ਜੀ, ਮੈਂ ਕੋਸ਼ਿਸ਼ ਕਰਾਂਗਾ ਕਿ ਆਪ ਦੀਆਂ ਆਸਾਂ ਪੂਰੀਆਂ ਹੋਣ, ਘਰ ਵਿੱਚ ਕੋਈ ਬਖੇੜਾ ਨਾ ਹੋਵੇ। ਪਰ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਇਸ ਨਵੀਂ ਲੜਕੀ ਵਿੱਚ ਕੋਈ ਦੋਸ਼ ਨਹੀਂ, ਸਿਰਫ ਮੇਰੀ ਪਤਨੀ ਉਸਨੂੰ ਸਮਝਦੀ ਨਹੀਂ। ਮਹਾਂ ਸਿੰਘ ਨੂੰ ਕੰਮਕਾਰ ਲਈ ਰਾਵਲਪਿੰਡੀ ਜਾਣਾ ਪਿਆ। ਉੱਥੋਂ ਉਹ ਦੇਵਾਂਗਨੀ ਲਈ ਕੁਝ ਉਪਹਾਰ ਲਿਆਇਆ। ਉਹ ਇਹ ਕਹਿ ਕੇ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਦੂਸਰੀਆਂ ਬਹੂਆਂ ਨੂੰ ਵੀ ਦਿੱਤੇ ਜਾਣ। ਮਹਾਂ ਸਿੰਘ, ਦੇਵਾਂਗਨੀ, ਤੂੰ ਮੇਰੇ ਨਾਲ ਨਾਰਾਜ਼ ਕਿਉਂ ਹੈ? ਇਹ ਮੈਂ ਤੈਨੂੰ ਪਿਆਰ ਨਾਲ ਦੇ ਰਿਹਾ ਹਾਂ, ਜੇ ਤੂੰ ਇਹ ਨਹੀਂ ਲੈਂਦੀ ਤਾਂ ਮੇਰੀ ਬੇਅਦਬੀ ਹੋਵੇਗੀ।
ਦੇਵਾਂਗਨੀ, ਵੱਡੇ ਵੀਰੇ, ਮੈਂ ਪਹਿਲਾਂ ਹੀ ਬਹੁਤ ਦੁਖੀ ਹਾਂ। ਮਾਂ ਨੇ ਮੈਨੂੰ ਤੰਗ ਕੀਤਾ ਹੋਇਆ ਹੈ, ਮੇਰਾ ਇਹ ਲੈਣ ਨੂੰ ਜੀ ਨਹੀਂ ਕਰਦਾ। ਫਿਰ ਮੈਨੂੰ ਪਤਾ ਹੈ ਕਿ ਇਹਨਾਂ ਉਪਹਾਰਾਂ ਪਿੱਛੇ ਪਿਆਰ ਦੀ ਭਾਵਨਾ ਹੈ, ਪਰ ਮੁਆਫ ਕਰਨਾ ਮੇਰਾ ਇਹ ਲੈਣ ਨੂੰ ਜੀ ਨਹੀਂ ਕਰਦਾ। ਮਹਾਂ ਸਿੰਘ, ਕਿਹੜੀ ਗੱਲ ਹੈ ਜੋ ਤੈਨੂੰ ਇੰਨਾ ਦੁਖੀ ਕਰ ਰਹੀ ਹੈ?
ਦੇਵਾਂਗਨੀ, ਕੁਝ ਨਹੀਂ, ਇਸ ਦੇਸ਼ ਵਿੱਚ ਔਰਤ ਦਾ ਇਹੋ ਨਸੀਬ ਹੈ।
ਮਹਾਂ ਸਿੰਘ, ਪਰ ਰੱਬ ਕਰਕੇ ਮੈਨੂੰ ਦੱਸਣਾ ਸਹੀ, ਮੇਰੀ ਗੈਰਹਾਜ਼ਰੀ ਵਿੱਚ ਅਚਾਨਕ ਹੀ ਕੀ ਹੋ ਗਿਆ ਹੈ?
ਦੇਵਾਂਗਨੀ, ਕੁਝ ਨਹੀਂ, ਸਿਰਫ ਤੁਹਾਡੀ ਪਤਨੀ ਅਤੇ ਘਰ ਦੀਆਂ ਦੂਸਰੀਆਂ ਔਰਤਾਂ ਦਾ ਸਾੜਾ ਹੀ ਹੈ। ਉਹ ਮੇਰਾ ਇਸ ਤਰ੍ਹਾਂ ਪਿੱਛਾ ਕਰਦੀਆਂ ਨੇ ਜਿਵੇਂ ਮੈਂ ਕੋਈ ਵੇਸਵਾ ਹੋਵਾਂ। ਉਹ ਮੇਰਾ ਪਿੱਛਾ ਕਰਦੀਆਂ ਹਨ, ਤਾੜ ਰੱਖਦੀਆਂ ਹਨ ਅਤੇ ਸ਼ੱਕ ਵੀ ਕਰਦੀਆਂ ਹਨ। ਮੈਂ ਕਿਸੇ ਮੁੰਡੇ ਜਾਂ ਕੁੜੀ ਨਾਲ ਗੱਲ ਵੀ ਨਹੀਂ ਕਰ ਸਕਦੀ। ਉਹ ਸਦਾ ਹੀ ਮੇਰੇ 'ਤੇ ਇਲਜ਼ਾਮ ਲਾਉਂਦੀਆਂ ਨੇ। ਇਹਨਾਂ ਮੈਨੂੰ ਸਤਾਇਆ ਹੈ, ਮੇਰੇ ਮੂੰਹ 'ਤੇ ਹੀ ਬੁਰਾ ਭਲਾ ਕਿਹਾ ਹੈ। ਐਸੀਆਂ ਜਲੀਆਂ ਕਟੀਆਂ ਕਈਆਂ ਹਨ ਜੋ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਸੁਣੀਆਂ।
ਮਹਾਂ ਸਿੰਘ, ਪਰ ਮੇਰੀ ਪਤਨੀ ਅਤੇ ਦੂਸਰੀਆਂ ਸਾਰੀਆਂ ਔਰਤਾਂ ਤੈਨੂੰ ਸਮਝ ਹੀ ਨਹੀਂ ਸਕਦੀਆਂ। ਜੋ ਤੇਰਾ ਜਨਮ ਤੋਂ ਹੀ ਖੁੱਲ੍ਹ ਨਾਲ ਤੁਰਨ ਫਿਰਨ ਦਾ ਸੁਭਾਅ ਹੈ, ਉਹ ਇਹਨਾਂ ਲਈ ਬਦਕਾਰੀ ਹੈ। ਜੇ ਉਹ ਨਹੀਂ ਸਮਝ ਸਕਦੀਆਂ ਤਾਂ ਤੂੰ ਉਹਨਾਂ ਨੂੰ ਸਮਝਣ ਦਾ ਯਤਨ ਕਰ ਅਤੇ ਟੱਬਰ ਵਿੱਚ ਇਸ ਤਰ੍ਹਾਂ ਦੀ ਘਿਰਣਾ ਤੋਂ ਬਚਾ ਕਰ। ਮੈਂ ਹਰ ਕੀਮਤ 'ਤੇ ਤੇਰਾ ਮਾਣ ਤਾਣ ਬਰਕਰਾਰ ਰੱਖਾਂਗਾ।
ਮਹਾਂ ਸਿੰਘ ਦੇਵਾਂਗਨੀ ਦੀ ਇਸ ਮਾਯੂਸੀ ਦੀ ਹਾਲਤ 'ਤੇ ਬੜਾ ਦੁਖੀ ਹੋਇਆ। ਅਸਲ ਵਿੱਚੋਂ ਉਹ ਉਸਨੂੰ ਚਾਹੁਣ ਲੱਗ ਪਿਆ ਸੀ। ਉਸਦੀ ਭਾਵਨਾ ਕੋਈ ਚੰਗੀ ਵੀ ਨਹੀਂ ਸੀ, ਇਹ ਲਗਭਗ ਹਵਾਸੀ ਸੀ। ਉਹ ਆਪਣੀ ਪਤਨੀ ਨੂੰ ਇਸ ਸਾਰੇ ਤਮਾਸ਼ੇ ਲਈ ਤਾੜਨ ਲੱਗਾ, ਕਿਉਂਕਿ ਉਸ ਕੁਝ ਜ਼ਿਆਦਾ ਹੀ ਝਾੜ ਚਮਕੀਤੀ ਸੀ। ਇਸ ਲਈ ਉਹ ਮੁਆਫ਼ੀਆਂ ਮੰਗਣ ਲੱਗ ਪਈ ਕਿ ਉਸ ਇਹ ਕਹਿਣ ਦੀ ਗਲਤੀ ਕੀਤੀ ਸੀ ਕਿ ਉਹ ਦੇਵਾਂਗਨੀ ਨੂੰ ਪਿਆਰ ਕਰਦਾ ਸੀ ਅਤੇ ਉਸਦੀ ਖਾਤਰ ਹੋਰ ਵੀ ਕਈ ਕੁਝ ਲਿਆਉਂਦਾ ਸੀ। ਉਸਨੂੰ ਆਪਣੇ ਪਤੀ ਨੂੰ ਰਿਝਾਉਣ ਦਾ ਢੰਗ ਆਉਂਦਾ ਸੀ। ਜਦੋਂ ਉਹ ਚਾਹੁੰਦੀ ਉਸਨੂੰ ਲੇਲੇ ਦੀ ਤਰ੍ਹਾਂ ਆਪਣੇ ਮਗਰ ਲਾ ਲੈਂਦੀ। ਉਹ ਜੋ ਵੀ ਕਰਾਉਣਾ ਚਾਹੁੰਦੀ ਕਰਵਾ ਲੈਂਦੀ। ਉਹ ਸਾਰਾ ਜਾਲ ਇਸ ਤਰ੍ਹਾਂ ਬੁਣਦੀ ਕਿ ਉਸਦਾ ਪਤੀ ਇਹ ਮਹਿਸੂਸ ਕਰਦਾ ਕਿ ਉਹ ਵੀ ਤਾਂ ਇਸ ਤਰ੍ਹਾਂ ਕਰਨ ਬਾਰੇ ਹੀ ਸੋਚਦਾ ਰਿਹਾ ਸੀ। ਉਸਨੂੰ ਬੜੀ ਦੇਰ ਤੋਂ ਸ਼ੱਕ ਸੀ ਕਿ ਉਸਦੇ ਪਤੀ ਦੀ ਦੇਵਾਂਗਨੀ 'ਤੇ ਬੁਰੀ ਨਜ਼ਰ ਸੀ। ਉਸਨੇ ਇਸ ਗੱਲ ਦਾ ਨਿਸਤਾਰਾ ਕਰਨ ਦਾ ਫੈਸਲਾ ਕਰ ਲਿਆ ਸੀ, ਪਰ ਉਹ ਇੰਨੀ ਚਾਲਾਕ ਸੀ ਕਿ ਉਹ ਕਿਸੇ ਕੀਮਤ 'ਤੇ ਵੀ ਉਸ ਨਾਲ ਖੁੱਲ੍ਹ ਕੇ ਝਗੜਾ ਵੀ ਨਹੀਂ ਸੀ ਕਰਨਾ ਚਾਹੁੰਦੀ। ਉਹ ਸਮੇਂ ਦੀ ਤਾਕ ਵਿੱਚ ਰਹਿੰਦੀ ਅਤੇ ਜੋ ਕਰਵਾਉਣਾ ਹੁੰਦਾ ਉਸ ਤੋਂ ਹੀ ਕਰਵਾ ਲੈਂਦੀ। ਮਹਾਂ ਸਿੰਘ ਨੇ ਆਪਣੀ ਪਤਨੀ ਨੂੰ ਕਿਹਾ, ਦੇਵਾਂਗਨੀ ਸਮੇਂ ਤੋਂ ਬਹੁਤ ਅੱਗੇ ਹੈ। ਅੱਜ ਤੋਂ 30 ਜਾਂ ਕੁਝ ਹੋਰ ਸਾਲਾਂ ਬਾਅਦ ਪੋਠੋਹਾਰ ਦੇ ਹਰ ਕਹਿੰਦੇ ਕਹਾਉਂਦੇ ਟੱਬਰ ਦੀ ਹਰ ਲੜਕੀ ਹੋਣ ਨਾਲੋਂ ਵੱਧ ਆਜ਼ਾਦ ਖਿਆਲ ਹੋਵੇਗੀ। ਉਹ ਆਉਣ ਵਾਲੀ ਆਜ਼ਾਦ ਖਿਆਲ ਔਰਤ ਜ਼ਾਤ ਦਾ ਚਿੰਨ੍ਹ ਹੈ। ਮੈਂ ਵੀ ਇਸ ਭਵਿੱਖ ਦੀ ਨਵੀਂ ਔਰਤ ਨੂੰ ਪਿਆਰਦਾ ਹਾਂ। ਤੁਸੀਂ ਸਭ ਵਿੱਚੋਂ ਚਾਲਾਕ ਅਤੇ ਉੱਤੋਂ ਗੁਲਾਮਾਂ ਦੀ ਤਰ੍ਹਾਂ ਹੋ। ਤੁਹਾਡੇ ਦਿਲਾਂ ਵਿੱਚੋਂ ਤਾਂ ਜਿਵੇਂ ਬੰਦੂਕ ਦੀ ਨੋਕ 'ਤੇ ਹੁਕਮ ਕਰਕੇ ਪਿਆਰ ਕੱਢਣਾ ਹੋਵੇ, ਪਰ ਇਹ ਗੱਲ ਨਹੀਂ ਹੈ ਕਿ ਇਸ ਤਰ੍ਹਾਂ ਦੀ ਆਜ਼ਾਦੀ ਦਾ ਅਰਥ ਕਿਸੇ ਸਹੀ ਰਾਹ ਤੋਂ ਭਟਕ ਜਾਣਾ ਹੀ ਹੋ ਸਕਦਾ ਹੈ। ਮੈਂ ਤੈਨੂੰ ਦੱਸਾਂ, ਇਹ ਤੇਰੀ ਗਲਤੀ ਹੈ। ਤੂੰ ਤਾਂ ਕਿਸੇ ਪਿੰਡ ਦੇ ਛੱਪੜ ਦੀ ਬੇਵਕੂਫ ਡੱਡ ਹੈ। ਉਸਦੀ ਪਤਨੀ ਸਾਰਾ ਕੁਝ ਭਾਂਬ ਗਈ ਸੀ। ਉਹ ਸਿਰਫ ਮੁਸਕਰਾਈ, ਫਿਰ ਕਹਿਣ ਲੱਗੀ, ਹਾਂ ਮੈਂ ਜਾਣਦੀ ਹਾਂ, ਮੈਨੂੰ ਸਭ ਪਤਾ ਹੈ, ਪਰ ਅਸੀਂ ਤਾਂ ਪਿਛੜੇ ਖਿਆਲ ਦੀਆਂ ਔਰਤਾਂ ਹਾਂ। ਦੇਵਾਂਗਨੀ ਦੀ ਜਿਵੇਂ ਜ਼ਿੰਦਗੀ ਹੀ ਤਬਾਹ ਹੋ ਗਈ ਸੀ। ਉਸਦੀ ਆਪਣੇ ਸੱਸ ਨਾਲ ਤਫਰਕਾਤ ਵੱਧਦੇ ਹੀ ਗਏ, ਕਿਉਂਕਿ ਦੇਵਾਂਗਨੀ ਹਰ ਹਾਲਤ ਵਿੱਚ ਆਪਣਾ ਸਵੈਮਾਨ ਬਣਾਈ ਰੱਖਣਾ ਚਾਹੁੰਦੀ ਸੀ ਅਤੇ ਜੋ ਕੋਈ ਵੀ ਉਸਦੇ ਚਾਲ ਚੱਲਣ ਬਾਰੇ ਬੇਹੂਦਾ ਗੱਲਾਂ ਕਰਦਾ ਉਸਨੂੰ ਨਫ਼ਰਤ ਕਰਦੀ ਸੀ। ਇਸ ਲਈ ਜਦੋਂ ਕਦੇ ਵੀ ਸੱਸ ਨਾਲ ਕੋਈ ਗੱਲਬਾਤ ਹੋਈ ਉਹਨਾਂ ਦਰਮਿਆਨ ਪਾੜਾ ਵੱਧਦਾ ਹੀ ਗਿਆ। ਉਹ ਸੱਚਾਈ 'ਤੇ ਖੜੀ ਸੀ। ਦੇਵਾਂਗਨੀ ਆਪਣੇ ਸਵੈਮਾਨ ਪੱਖੋਂ ਅਤੇ ਆਪਣੀ ਸੁਹੱਪਣ ਪ੍ਰਤੀ ਚੇਤਨਤਾ ਪੱਖੋਂ ਬਹੁਤ ਹੀ ਸੰਵੇਦਨਸ਼ੀਲ ਔਰਤ ਸੀ। ਉਸਦਾ ਵਿਅਕਤਿਤਵ ਬੜਾ ਅਨੋਖਾ ਅਤੇ ਸ਼ਕਤੀਸ਼ਾਲੀ ਸੀ। ਕੁਦਰਤੀ ਸੀ ਕਿ ਉਹ ਰੋਬ ਦਾਬ ਵਾਲਾ ਵੀ ਜਾਪਦਾ ਸੀ, ਪਰ ਕਿਸਮਤ ਨੇ ਉਸਨੂੰ ਇਹਨਾਂ ਕਮੀਨੀਆਂ ਜਿਹੀਆਂ ਔਰਤਾਂ ਵਿੱਚ ਲਿਆ ਸੁੱਟਿਆ ਸੀ ਜਿਨ੍ਹਾਂ ਨੂੰ ਬੱਕੜਵਾਹ ਤੋਂ ਬਿਨਾਂ ਕੁਝ ਆਉਂਦਾ ਹੀ ਨਹੀਂ ਸੀ। ਪਰ ਉਹ ਛਾਤੀ ਤਣੀ ਖੜੀ ਸੀ ਅਤੇ ਉਹਨਾਂ ਦੇ ਡਰਾਵਿਆਂ ਦੀ ਕੋਈ ਪਰਵਾਹ ਨਹੀਂ ਸੀ ਕਰ ਰਹੀ। ਉਸ ਦੇ ਸਿਰ ਤੋਂ ਪੈਰਾਂ ਤੱਕ ਆਪਣੀ ਬੇਦਾਗ ਪਵਿੱਤਰਤਾ ਦਾ ਤੇਜ ਸੀ। ਉਸਨੂੰ ਆਪਣੇ ਪਤੀ ਲਈ ਪਿਆਰ ਵਿੱਚ ਨਿਸ਼ਠਾ ਸੀ। ਉਹ ਕਿਸੇ ਦੇ ਬਕਵਾਸ ਦੀ ਪਰਵਾਹ ਨਹੀਂ ਸੀ ਕਰਦੀ।
ਜਿੰਨਾ ਜ਼ਿਆਦਾ ਉਹ ਤੰਗ ਕਰਦੀਆਂ ਓਨੀ ਜ਼ਿਆਦਾ ਹੀ ਉਸਦੀ ਸੁੰਦਰਤਾ ਅਤੇ ਸ਼ਾਨ ਚਮਕਦੀ ਸੀ। ਪਰ ਉੱਥੇ ਉਸਦੀ ਸੁੰਦਰਤਾ ਦੀ ਪਵਿੱਤਰਤਾ ਦੇਖਣ ਵਾਲਾ ਕੌਣ ਸੀ? ਉਹ ਤਾਂ ਬਸ ਉਸਨੂੰ ਗੁਲਾਮ ਬਣਾਉਣ 'ਤੇ ਤੁਲੇ ਹੋਏ ਸਨ। ਉਹ ਕੰਡਿਆਂ ਵਿੱਚ ਉਲਝ ਚੁੱਕੀ ਸੀ। ਜਿੰਨਾ ਜ਼ਿਆਦਾ ਉਹ ਬਚਣ ਦਾ ਯਤਨ ਕਰਦੀ, ਉਨਾ ਹੀ ਉਸਦੇ ਕੱਪੜੇ ਉਹਨਾਂ ਸੂਲਾਂ ਵਿੱਚ ਫਸ ਰਹੇ ਸਨ। ਇੱਕ ਦਿਨ ਉਸਨੂੰ ਸਰਦਾਰ ਦੇ ਫਾਰਮ ਦੇ ਮੈਨੇਜਰ ਦੀ ਪਤਨੀ ਨੇ ਸੱਦਾ ਦਿੱਤਾ। ਤੀਰਥਾ ਮੈਨੇਜਰ ਇੱਕ ਬਦਸ਼ਕਲ ਅਤੇ ਪਸ਼ੂ ਬੁੱਧੀ ਵਾਲਾ ਵਿਅਕਤੀ ਸੀ। ਉਹ ਸਾਰਾ ਦਿਨ ਬੁੱਚੜਪੁਣਾ ਕਰਦਾ, ਜਾਨਵਰ ਮਾਰਨ ਦੀ ਥਾਂ ਮੁਜਾਰਿਆਂ ਨੂੰ ਕੋਂਦਾ, ਆਦਮੀ, ਔਰਤਾਂ ਅਤੇ ਬੱਚੇ, ਤਾਂ ਜੋ ਸਰਦਾਰ ਦੀ ਤਿਜੋਰੀ ਭਰ ਸਕੇ। ਉਸ ਕਦੇ ਸਿਰ ਨਹੀਂ ਸਿਵਾਇਆ, ਇਸ ਕਰਕੇ ਉਸਦੇ ਸਿਰ ਵਿੱਚ ਜੂਆਂ ਅਤੇ ਲੀਖਾਂ ਸਨ, ਅੱਖਾਂ ਵਿੱਚ ਗਿੱਡ ਅਤੇ ਨੱਕ ਵਿੱਚ ਚੂਹੇ ਭਰੇ ਪਏ ਹੁੰਦੇ। ਉਸਨੂੰ ਸੁਣਦਾ ਵੀ ਉੱਚਾ ਸੀ। ਜੇ ਘਰ ਦੀਆਂ ਲੜਕੀਆਂ ਨੇ ਜੇ ਕੁਝ ਕਰਾਉਣਾ ਹੁੰਦਾ ਤਾਂ ਉਸਦੇ ਕੰਨ ਵਿੱਚ ਉੱਚੀ ਦੇਣੀ ਦੱਸਣਾ ਪੈਂਦਾ। ਉਹ ਉਸਦੇ ਕੋਲ ਜਾਣ ਤੋਂ ਨਫ਼ਰਤ ਕਰਦੀਆਂ ਸਨ। ਪਰ ਉਸਦੀ ਪਤਨੀ ਬਹੁਤ ਹੀ ਹਮਦਰਦ ਔਰਤ ਸੀ। ਉਹ ਸਰਦਾਰ ਦੇ ਟੱਬਰ ਦੀਆਂ ਬਹੂਆਂ ਨਾਲ ਹਰ ਗੱਲ ਸਾਂਝੀ ਕਰ ਲੈਂਦੀ ਸੀ। ਬਹੂਆਂ ਉਸਦੇ ਘਰ ਜਾਂਦੀਆਂ ਅਤੇ ਮੈਨੇਜਰ ਦੀਆਂ ਕੁੜੀਆਂ ਉਹਨਾਂ ਦੇ ਘਰ ਆਉਂਦੀਆਂ ਰਹਿੰਦੀਆਂ। ਸੋ ਪਿੰਡ ਵਿੱਚ ਇਹਨਾਂ ਦੋਹਾਂ ਘਰਾਂ ਦਾ ਆਉਣ ਜਾਣਾ ਬਣਿਆ ਹੀ ਰਹਿੰਦਾ। ਤੀਰਥਾ ਗਰੀਬ ਸੀ ਪਰ ਇੰਨਾ ਇਮਾਨਦਾਰ ਸੀ ਕਿ ਸਰਦਾਰ ਨੇ ਗੱਲੇ ਅਤੇ ਸੰਦੂਕਾਂ ਦੀਆਂ ਸਾਰੀਆਂ ਕੁੰਜੀਆਂ ਉਸੇ ਨੂੰ ਹੀ ਸੌਂਪੀਆਂ ਹੋਈਆਂ ਸਨ। ਉਹਨਾਂ ਦਾ ਸਾਰਾ ਹਿਸਾਬ ਕਿਤਾਬ ਵੀ ਉਹ ਹੀ ਰੱਖਦਾ। ਉਹ ਅਧਖੜ ਉਮਰ ਦਾ ਸੀ। ਸਮੁੱਚੇ ਤੌਰ 'ਤੇ ਸਮਾਜਿਕ ਪੱਖੋਂ ਕੋਈ ਬਹੁਤ ਸਿਆਣਾ ਨਹੀਂ ਸੀ। ਉਹ ਪੂਰਾ ਮੁਨੀਮ ਸੀ ਅਤੇ ਬੁੱਚਣਾ ਦੀ ਤਰ੍ਹਾਂ ਰਕਮਾਂ ਉਗਰਾਉਂਦਾ ਸੀ। ਸਰਦਾਰ ਆਪਣੇ ਮੁਜਾਰਿਆਂ ਨੂੰ ਬਹੁਤ ਭਾਰੇ ਸੂਦ ਅਤੇ ਕਰਜ਼ੇ ਦਿੰਦੇ ਸਨ ਅਤੇ ਆਪ ਵਿਆਜ ਦੇ ਰੂਪ ਵਿੱਚ ਚੂਸੇ ਗਰੀਬ ਦੇ ਖੂਨ 'ਤੇ ਆਕੜ ਨਾਲ ਰਹਿੰਦੇ ਸਨ। ਤੀਰਥਾ ਦੀ ਪਤਨੀ ਦੇਵਾਂਗਨੀ ਨਾਲ ਬਹੁਤ ਹਮਦਰਦੀ ਕਰਦੀ ਸੀ। ਉਸਨੂੰ ਪਤਾ ਸੀ ਕਿ ਦੂਸਰੀਆਂ ਬਹੂਆਂ ਉਸ ਨਾਲ ਕੀ ਸਲੂਕ ਕਰਦੀਆਂ ਸਨ। ਉਹ ਵੱਡੀ ਬਹੂ ਦੇ ਕੰਮਕਾਰ ਦੇ ਢੰਗ ਅਤੇ ਉਸਦੀ ਚੁਗਲੀ ਦੀ ਆਦਤ ਨੂੰ ਦਿਲੋਂ ਨਫ਼ਰਤ ਕਰਦੀ ਸੀ। ਉਸਦੀ ਹਮਦਰਦੀ ਨੇ ਦੇਵਾਂਗਨੀ ਨੂੰ ਹੋਰ ਨੇੜੇ ਲਿਆਂਦਾ ਅਤੇ ਉਹਨਾਂ ਵਿੱਚ ਦੋਸਤੀ ਪੈ ਗਈ। ਇਸ ਤੋਂ ਦੂਸਰੀਆਂ ਬਹੂਆਂ ਸੜਦੀਆਂ ਸਨ। ਇੱਕ ਰਾਤ ਦੇਵਾਂਗਨੀ ਨੂੰ ਤੀਰਥਾਂ ਦੇ ਘਰੋਂ ਮੁੜਨ ਵਿੱਚ ਦੇਰ ਹੋ ਗਈ। ਚੰਦ ਦੀ ਚਾਨਣੀ ਸੀ। ਉਸਨੂੰ ਤੀਰਥਾਂ ਦੀ ਪਤਨੀ ਅਤੇ ਆਪਣੀ ਪਿਆਰੀ ਦੋਸਤ ਨਾਲ ਆਪਣਾ ਦੁੱਖ ਸੁੱਖ ਸਾਂਝਿਆਂ ਕਰਦਿਆਂ ਜਾਣੇ ਹੀ ਸਮਾਂ ਜ਼ਿਆਦਾ ਲੱਗ ਗਿਆ। ਉਸਨੂੰ 10 ਵਜੇ ਤੱਕ ਉੱਥੇ ਰਹਿਣਾ ਬਹੁਤਾ ਲੇਟ ਨਹੀਂ ਸੀ ਜਾ ਪਿਆ। ਅਸਲ ਵਿੱਚ ਜਦੋਂ ਉਹ ਕੁੜੀ ਸੀ ਤਾਂ ਕਈ ਵਾਰ ਪਿੰਡ ਦੇ ਹਰੇ ਭਰੇ ਖੇਤਾਂ ਜਾਂ ਵੱਡਾਂ ਵਿੱਚ ਉਹ ਤੜਕਸਾਰ ਤਾਂ ਖੇਡਦੀ ਰਹਿੰਦੀ ਸੀ। ਪਰ ਮਹਾਂ ਸਿੰਘ ਦੀ ਪਤਨੀ ਨੇ ਇਸ ਗੱਲ ਦਾ ਨਵਾਂ ਹੀ ਬਤੰਗੜ ਬਣਾ ਲਿਆ। ਗੱਲ ਇਸ ਤਰ੍ਹਾਂ ਹੋਈ, ਜਦੋਂ ਦੇਵਾਂਗਨੀ ਨੇ ਹਨੇਰੇ ਪਏ ਤੀਰਥਾਂ ਦੇ ਘਰੋਂ ਆਉਣਾ ਸੀ ਤਾਂ ਉਸਨੇ ਆਪਣੇ ਪਤੀ ਨੂੰ ਲੈ ਜਾ ਕੇ ਇੱਕ ਝਾੜੀ ਓਲੇ ਖੜ੍ਹਾ ਕਰ ਦਿੱਤਾ। ਜਦੋਂ ਦੇਵਾਂਗਨੀ ਬਾਹਰ ਨਿਕਲੀ ਤਾਂ ਬਹੁਤੀ ਲੇਟ ਹੋ ਜਾਣ ਕਰਕੇ ਡਰੀ ਅਤੇ ਘਬਰਾਈ ਹੋਈ ਸੀ, ਕਿਉਂਕਿ ਸਾਰੇ ਘਰ ਦਾ ਵਾਤਾਵਰਣ ਹੀ ਉਸਦੇ ਵਿਰੁੱਧ ਸੀ। ਇਸ ਲਈ ਉਸ ਆਪਣੇ ਲੇਟ ਹੋ ਜਾਣ ਬਾਰੇ ਅਹਿਸਾਸ ਕੀਤਾ। ਮਹਾਂ ਸਿੰਘ ਨੇ ਆਵਾਜ਼ ਮਾਰੀ, ਦੇਵਾਂਗਨੀ, ਇਹ ਤੂੰ ਹੈ? ਉਹ ਆ ਕੇ ਉਸਦੇ ਪੈਰਾਂ 'ਤੇ ਡਿੱਗ ਪਈ। ਹਾਂ ਵੀਰੇ, ਮੈਂ ਹੀ ਹਾਂ, ਇੱਕ ਦੁਖੀਆ। ਇਸ ਤਰ੍ਹਾਂ ਜਾਪਿਆ ਜਿਵੇਂ ਆਪਣੀ ਪਤਨੀ ਦੇ ਚੁੱਕਣ 'ਤੇ ਮਹਾਂ ਸਿੰਘ ਨੇ ਜੋ ਆਵਾਜ਼ ਦਿੱਤੀ ਸੀ ਉਸਨੇ ਦੇਵਾਂਗਨੀ ਨੂੰ ਨਪੀੜ ਕੇ ਰੱਖ ਦਿੱਤਾ ਸੀ। ਉਸ ਟੱਬਰ ਦੀਆਂ ਔਰਤਾਂ ਵਿਰੁੱਧ ਲੋਹਾ ਲੈਂਦੀ ਨੇ ਜੋ ਆਪਣਾ ਮਾਣ ਬਰਕਰਾਰ ਰੱਖਿਆ ਸੀ ਉਹ ਅਚਾਨਕ ਹੀ ਤਿੜਕ ਗਿਆ ਸੀ। ਇਸ ਧੱਕੇ ਵਿਰੁੱਧ ਜਹਾਦ ਕਰਦਿਆਂ ਉਹ ਬਿਲਕੁਲ ਹਿੱਲ ਗਈ ਸੀ। ਜਦੋਂ ਮਹਾਂ ਸਿੰਘ ਨੇ ਅਚਨਚੇਤੀ ਚੰਦ ਚਾਨਣੀ ਰਾਤ ਵਿੱਚ ਦਰਖਤ ਦੀ ਛਾਂ ਹੇਠੋਂ ਆਵਾਜ਼ ਦਿੱਤੀ ਤਾਂ ਉਹ ਟਹਿ ਢੇਰੀ ਹੋ ਗਈ। ਦਫ਼ਾ ਹੋ ਜਾਇਆ ਕਮੀਨੀ ਲੜਕੀ, ਸੋ ਮੇਰੀ ਪਤਨੀ ਠੀਕ ਹੀ ਸੀ, ਮਹਾਂ ਸਿੰਘ ਨੇ ਕਿਹਾ। ਹੁਣ ਉਸਨੂੰ ਉਸਦੇ ਕਦਮਾਂ 'ਤੇ ਡਿੱਗਣ ਦੀ ਗਲਤੀ ਦਾ ਅਹਿਸਾਸ ਹੋਇਆ। ਔਰਤ ਹੋਣ ਦੇ ਨਾਤੇ ਉਸ ਮਹਿਸੂਸ ਕੀਤਾ ਕਿ ਸਭ ਕੁਝ ਖਤਮ ਹੋ ਗਿਆ ਸੀ। ਘੱਟੋ ਘੱਟ ਆਪਣੇ ਪਤੀ ਦੇ ਘਰ ਵਿੱਚ ਹੁਣ ਉਸ ਲਈ ਕੋਈ ਥਾਂ ਨਹੀਂ ਸੀ। ਆਪਣਾ ਸਿਰ ਝੁਕਾਈ ਹੌਲੀ ਹੌਲੀ ਉਹ ਆਪਣੇ ਕਮਰੇ ਵਿੱਚ ਗਈ। ਉਸਦੀ ਹਾਲਤ ਇਸ ਤਰ੍ਹਾਂ ਦੀ ਸੀ ਜਿਵੇਂ ਤਬਾਹ ਹੋਈ ਜਹਾਜ਼ ਦਾ ਕੋਈ ਮਲਾਹ ਅਜੇ ਵੀ ਸਮੁੰਦਰ ਦੇ ਪਾਣੀ ਨਾਲ ਉਲਝ ਰਿਹਾ ਹੋਵੇ ਅਤੇ ਬਚਾਅ ਲਈ ਕੋਈ ਚਟਾਨ ਲੱਭ ਰਿਹਾ ਹੋਵੇ। ਉੱਪਰ ਅਸਮਾਨ, ਹੇਠ ਸਮੁੰਦਰ, ਸਾਰੇ ਜ਼ੁਲਮ ਸਨ। ਪੱਥਰ, ਜਾਨਵਰ, ਦੋਸਤ, ਧਰਮ, ਸਮਾਜ ਸਾਰੇ ਉਸਦੇ ਵਿਰੁੱਧ ਡਟੇ ਹੋਏ ਸਨ। ਉਹ ਬਿਲਕੁਲ ਇਕੱਲੀ ਸੀ। ਉਸ ਸਥਿਤੀ ਵਿੱਚ ਜਦੋਂ ਕਿ ਉਹ ਬਿਲਕੁਲ ਟੁੱਟ ਚੁੱਕੀ ਸੀ, ਉਸ ਲਈ ਕਿਸੇ ਆਦਮੀ ਜਾਂ ਰੱਬ ਬਾਰੇ ਸੋਚਣਾ ਔਖਾ ਸੀ। ਹੁਣ ਕੋਈ ਬਚਾਅ ਵੀ ਨਹੀਂ ਸੀ। ਸਥਿਤੀ ਇੰਨੀ ਦਰਦਨਾਕ ਸੀ ਕਿ ਉਹ ਆਪਣੇ ਪਤੀ ਬਾਰੇ ਵੀ ਨਾ ਸੋਚ ਸਕੀ। ਉਹ ਇੰਨੀ ਦੁਖੀ ਸੀ ਕਿ ਹੁਣ ਕਿਸੇ ਵਿੱਚ ਵੀ ਵਿਸ਼ਵਾਸ ਨਹੀਂ ਸੀ ਰਹਿ ਗਿਆ। ਇਹ 17 ਸਾਲ ਦੀ ਲੜਕੀ ਆਪਣੇ ਕਮਰੇ ਵਿੱਚ ਇਕੱਲੀ ਰੋ ਰਹੀ ਸੀ ਅਤੇ ਅਥਰੂਆਂ ਨਾਲ ਉਸਦਾ ਸਿਰਹਾਣਾ ਭਿੱਜ ਗਿਆ ਸੀ। ਧੁੱਪ ਤੋਂ ਬਚਣ ਲਈ ਰੂਹ ਵਿੱਚ ਲਿਪਟੇ ਅਤੇ ਗੁਲਾਬ ਦੇ ਅਤਰ ਨਾਲ ਮਹਿਕ ਦੇ ਸੰਦਲ ਦੀ ਲੱਕੜੀਆਂ ਦੀਆਂ ਅਲਮਾਰੀਆਂ ਵਿੱਚ ਬੰਦ ਇਹਨਾਂ ਆਦਮੀਆਂ ਦਾ ਪਿਆਰ ਵੀ ਕੀ ਹੈ। ਜਦੋਂ ਕਦੇ ਸਮਾਂ ਆਉਂਦਾ ਹੈ ਤਾਂ ਸੰਦਲ ਦੀ ਅਲਮਾਰੀ ਖੋਲ੍ਹਣ 'ਤੇ ਸਿਰਫ ਸਣਿਆਨ ਅਤੇ ਗੰਧ ਨਿਕਲਦਾ ਹੈ। ਪਤੀ, ਇਹ ਕੀ ਨੇ ਇਹਨਾਂ ਜ਼ਾਲਮਾਂ ਦੇ ਹੱਥਾਂ ਵਿੱਚ ਮਿੱਟੀ ਦੇ ਖਿਲੋਣੇ, ਜਿਵੇਂ ਚਾਹੁਣ ਉਂਗਲਾਂ 'ਤੇ ਨਚਾਈ ਜਾਣ। ਇਹਨਾਂ ਨੂੰ ਪਿਆਰ ਕਰਨਾ ਸਿਰਫ ਭਾਵੁਕਤਾ ਹੈ ਅਤੇ ਇਹਨਾਂ ਦਾ ਪਿਆਰ ਜਾਨਵਰ ਦੀ ਹਵਸ ਹੁੰਦਾ ਹੈ। ਔਰਤ ਲਈ ਭੁੱਖ ਕੁਝ ਦਿਨ ਹੀ ਰਹਿੰਦੀ ਹੈ, ਇਹ ਸਿਰਫ ਮੁਲੰਮਾ ਹੈ। ਹੇ ਰੱਬਾ, ਕੀ ਆਸ ਹੋ ਸਕਦੀ ਹੈ ਇੱਥੋਂ। ਮਹਾਂ ਸਿੰਘ ਆਪ ਬਹੁਤ ਦੁਖੀ ਸੀ। ਉਹ ਆਪਣੇ ਕਮਰੇ ਵਿੱਚ ਚਲਾ ਗਿਆ ਅਤੇ ਰੋਣ ਲੱਗਾ। ਸਾਰੇ ਟੱਬਰ ਦਾ ਵਕਾਰ ਤਬਾਹ ਹੋ ਗਿਆ। ਇਹ ਤੀਰਥਾ ਸ਼ੈਤਾਨ ਨਿਕਲਿਆ। ਮੈਂ ਇਸ 'ਤੇ ਇੰਨਾ ਵਿਸ਼ਵਾਸ ਕੀਤਾ ਪਰ ਇਸਨੇ ਸੱਪ ਬਣ ਕੇ ਡੰਗ ਮਾਰਿਆ। ਉਫ, ਅਸੀਂ ਤਬਾਹ ਹੋ ਗਏ। ਉਹ ਜੱਸਾ ਸਿੰਘ ਦੀ ਖਾਤਰ ਰੋਇਆ। ਉਸਦੀ ਪਤਨੀ ਨੇ ਅੱਧੀ ਰਾਤ ਦਰਵਾਜ਼ਾ ਖੜਕਾਇਆ। ਉਸਨੂੰ ਉਸ ਲਈ ਦਰਵਾਜ਼ਾ ਖੋਲ੍ਹਣਾ ਪਿਆ। ਪਤਨੀ, ਤੁਹਾਨੂੰ ਕਾਹਦਾ ਦੁੱਖ ਹੈ? ਇਸ ਵਿੱਚ ਆਦਮੀ ਦਾ ਕੀ ਦੋਸ਼? ਜੇ ਕੁੜੀਆਂ ਹੀ ਅਜਿਹੀਆਂ ਨਿਕਲਣ, ਤੁਸੀਂ ਸਵੇਰ ਸਵਖਤੇ ਹੀ ਉਸਨੂੰ ਪੇਕਿਆਂ ਦੇ ਛੱਡ ਆਓ, ਉੱਥੋਂ ਹੀ ਲਾਹੌਰ ਚਲੇ ਜਾਓ ਅਤੇ ਜੱਸਾ ਸਿੰਘ ਨੂੰ ਵਿਸ਼ਵਾਸ ਵਿੱਚ ਲੈ ਕੇ ਸਮਝਾਓ। ਜੇ ਉਸਨੂੰ ਅਚਾਨਕ ਖਬਰ ਮਿਲੀ ਤਾਂ ਉਹ ਆਤਮ ਹੱਤਿਆ ਕਰ ਲਵੇਗਾ। ਤੁਹਾਨੂੰ ਪਤਾ ਹੈ ਉਹ ਕਿੰਨਾ ਪਿਆਰ ਕਰਦਾ ਹੈ ਇਸਨੂੰ। ਮਹਾਂ ਸਿੰਘ, ਸਾਡੇ 'ਤੇ ਕਿਸਮਤ ਨੇ ਬਹੁਤ ਜ਼ੁਲਮ ਕੀਤਾ ਹੈ। ਹਰਾਮੀ ਤੀਰਥਾਂ ਨੂੰ ਤਾਂ ਨੌਕਰੀਓਂ ਕੱਢ ਦੇਣਾ ਹੈ। ਅਸੀਂ ਸਾਰੇ ਬਰਬਾਦ ਹੋ ਗਏ ਹਾਂ। ਬਰਬਾਦ? ਇਹ ਸਾਰਾ ਤੇਰਾ ਹੀ ਕਸੂਰ ਹੈ। ਤੂੰ ਇਸ ਲੜਕੀ ਦਾ ਚੰਗੀ ਤਰ੍ਹਾਂ ਖਿਆਲ ਨਹੀਂ ਰੱਖਿਆ।
ਪਤਨੀ, ਮੇਰੇ ਸਵਾਮੀ, ਮੈਂ ਆਪਣਾ ਪੂਰਾ ਯਤਨ ਕੀਤਾ ਪਰ ਉਹ ਤਾਂ ਇੱਕ ਘਮੰਡੀ ਲੜਕੀ ਹੈ। ਉਸਦੇ ਤੌਰ ਤਰੀਕੇ ਹੀ ਹੋਰ ਹਨ।
ਮਹਾਂ ਸਿੰਘ ਫੁੱਟ ਫੁੱਟ ਕੇ ਰੋਣ ਲੱਗ ਪਿਆ। ਉਫ, ਮੈਂ ਸਮਝਿਆ ਸੀ ਦੇਵਾਂਗਨੀ ਸਾਡੇ ਸਿਰ ਦਾ ਤਾਜ ਹੋਵੇਗੀ, ਇਹ ਘਰ ਦਾ ਚਾਨਣ ਹੋਵੇਗੀ, ਪਰ ਅਫਸੋਸ, ਅਫਸੋਸ।
ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।